ਵਾਰ 14 ਦੀ ਪੌੜੀ 15 ਵਿੱਚ ਰਬਾਬ ਦਾ ਦ੍ਰਿਸ਼ਟਾਂਤ ਦੇ ਕੇ ਫੁਰਮਾਨ ਕਰ ਰਹੇ ਹਨ। ਚੰਗਾ ਰੁੱਖ ਵਢਾਏ ਰਬਾਬ ਕਢਾਇਆ, ਛੇਲੀ ਹੋਏ ਕੁਹਾਏ ਮਾਸ ਵੰਡਾਇਆ, ਅੰਦਰੋਂ ਤਾਰ ਬਣਾਏ ਚੰਮ ਮੜਾਇਆ, ਸਾਧ ਸੰਗਤ ਵਿੱਚ ਆਏ ਨਾਦ ਵਜਾਇਆ, ਰਾਗ ਰੰਗ ਉਪਜਾਏ ਸ਼ਬਦ ਸੁਣਾਇਆ, ਸਤਿਗੁਰ ਪੁਰਖ ਧਿਆਏ ਸਹਿਜ ਸਮਾਇਆ, ਸਤਿਗੁਰ ਪੁਰਖ ਧਿਆਏ ਸਹਿਜ ਸਮਾਇਆ। ਚੰਗਾ ਰੁੱਖ ਵਢਾਏ ਰਬਾਬ ਕਢਾਇਆ, ਚੰਗੀ ਜਾਤ ਦਾ ਰੁੱਖ ਹੈ ਜਿਹੜਾ ਬਿਰਸ਼ ਹੈ, ਕਹਿੰਦੇ ਉਹਨੂੰ ਵੱਢ ਕੇ ਉਸ ਰੁੱਖ ਨੂੰ ਵਢਾ ਕੇ ਫਿਰ ਰਬਾਬ, ਭਾਵ ਉਸ ਰੁੱਖ ਵਿੱਚੋਂ ਲੱਕੜ ਕੱਢ ਕੇ ਫਿਰ ਰਬਾਬ ਘੜਿਆ ਜਾਂਦਾ ਹੈ, ਭਾਵ ਰਬਾਬ ਜਿਹੜਾ ਨਾ ਵਜਾਉਣ ਵਾਲਾ ਸਾਜ ਉਹ ਹਰ ਇੱਕ ਰੁੱਖ ਤੋਂ ਨਹੀਂ ਬਣਾਇਆ ਜਾਂਦਾ, ਬੜੇ ਸਪੈਸ਼ਲ ਉਹ ਦਰਖਤ ਤੇ ਰੁੱਖ ਆਦਿਕ ਵਧੀਆ ਕਿਸਮ ਦੇ ਨੇ, ਜਿਨ੍ਹਾਂ ਨੂੰ ਕੱਟ ਕੇ ਉਹਨਾਂ ਤੋਂ ਫਿਰ ਰਬਾਬ ਜਿਹੜੀ ਹੈ ਉਹ ਸਾਜ ਬਣਾਉਂਦੇ ਨੇ। ਭਾਈ ਸਾਹਿਬ ਭਾਈ ਮਰਦਾਨਾ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਭ ਤੋਂ ਪਹਿਲਾਂ ਰਬਾਬੀ ਕਿਹਾ ਜਾਂਦਾ ਹੈ, ਰਬਾਬੀ ਦਾ ਮਤਲਬ ਹੀ ਸੀਗਾ ਰਬਾਬ ਵਜਾਉਣ ਵਾਲਾ, ਜਿਸ ਨੇ ਤਕਰੀਬਨ ਅੱਧੀ ਸਦੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਸੰਗਤ ਕਰ ਨਾਲ ਰਬਾਬ ਵਜਾਉਣ ਦੀ ਸੇਵਾ ਕੀਤੀ। ਵਿਦਵਾਨਾਂ ਦੇ ਮੁਤਾਬਕ ਰਬਾਬ ਇੱਕ ਐਸਾ ਸਾਜ ਸੀ ਜਿਸ ਦੇ ਨਾਲ ਢੋਲਕੀ ਆਦਿਕ ਜਾਂ ਜਿਸ ਨੂੰ ਆਪਾਂ ਤਬਲਾ ਜਾਂ ਮਿਰਦੰਗ ਆਖਦੇ ਹਾਂ ਉਹ ਵਜਾਉਣ ਦੀ ਲੋੜ ਨਹੀਂ ਹੈ। ਇਕੱਲਾ ਰਬਾਬ ਹੀ ਜਿਹੜਾ ਹੈ ਉਹ ਐਸਾ ਸਾਜ ਹੈ ਕਿ ਉਹਦੇ ਨਾਲ ਤਬਲੇ ਆਦਿਕ ਜਾਂ ਢੋਲਕੀ ਮਿਰਦੰਗ ਦੀ ਲੋੜ ਨਹੀਂ ਪੈਂਦੀ। ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜਦੋਂ ਵੀ ਸੰਸਾਰ ਜਗਤ ਦੇ ਵਿੱਚ ਕਿਸੇ ਨੂੰ ਤਾਰਦੇ, ਨਾਮ ਸਿਮਰਨ ਰੱਬ ਦੀ ਪ੍ਰੇਮਾ ਭਗਤੀ ਵਿੱਚ ਜੋੜਦੇ ਸਨ ਤਾਂ ਭਾਈ ਮਰਦਾਨਾ ਉਹਨਾਂ ਦਾ ਸਾਥੀ ਜਿਸ ਨੂੰ ਕਹਿੰਦੇ ਸੀ ਮਰਦਾਨਿਆਂ, ਰਬਾਬ ਵਜਾ। ਤਕਰੀਬਨ 50 ਉਸਨੇ ਰਬਾਬ ਵਜਾਇਆ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਬਚਨ ਲਿਖਿਆ, ਕਹਿੰਦੇ ਭਾਈ ਮਰਦਾਨਾ ਰਬਾਬ ਵਜਾਏ ਤੇ ਬਾਬਾ ਨਾਨਕ ਖਸਮ ਦੀ ਬਾਣੀ ਗਾਏ, ਦਰਖਤਾਂ ਦੇ ਉੱਤੇ ਬੈਠੇ ਪੰਛੀ ਝੂਮਣ ਲੱਗ ਪੈਂਦੇ ਸਨ, ਸਮਾਧੀਆਂ ਲੱਗ ਜਾਂਦੀਆਂ ਸੀ ਉਹਨਾਂ ਦੀ, ਐਸੀ ਸੁਰ ਛੇੜਦਾ ਸੀ ਭਾਈ ਮਰਦਾਨਾ, ਐਸੀ ਤਾਰ ਛੇੜਦਾ ਸੀ ਉਸ ਰਬਾਬ ਦੀ। ਸਾਧ ਸੰਗਤ ਸਾਹਮਣੇ ਬੈਠੇ ਜਿਤਨੇ ਵੀ ਲੋਕ ਹੁੰਦੇ ਸੀ, ਭਾਵੇਂ ਕੋਈ ਠੱਗ ਚੋਰ ਆਦਿਕ ਵੀ ਹੈ, ਸਾਧ ਸੰਗਤ ਸੱਚ ਜਾਣਿਆ ਜੇ ਸਤਿਗੁਰੂ ਨਾਨਕ ਦੀ ਸੰਗਤ ਵਿੱਚ ਆਣ ਕੇ ਬਹਿ ਕੇ ਮੁਕਤ ਹੋ ਜਾਂਦੇ ਸਨ। ਰਬਾਬ ਤੋਂ ਇੱਕ ਬਚਨ ਹੋਰ ਦਾਸ ਨੇ ਸਾਂਝਾ ਕਰ ਲੈਣਾ। ਭਾਵੇਂ ਇੱਥੇ ਰਬਾਬ ਦਾ ਦ੍ਰਿਸ਼ਟਾਂਤ ਦੇ ਕੇ ਭਾਈ ਗੁਰਦਾਸ ਜੀ ਨੇ ਪਰਮੇਸ਼ਰ ਨਾਲ ਜੋੜਨ ਦੀ ਪ੍ਰੇਰਣਾ ਸਾਨੂੰ ਬਖਸ਼ਣੀ ਦੱਸਣਾ, ਪਰ ਉਹ ਰਬਾਬ ਸਿੱਖ ਜਗਤ ਦਾ, ਸਿੱਖ ਕੌਮ ਦਾ, ਪੰਥ ਖਾਲਸੇ ਦਾ ਇੱਕ ਮਹਾਨ ਅੰਗ ਹੈ ਰਬਾਬ, ਜੋ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਗੁਰਬਾਣੀ ਕੀਰਤਨ ਗਾਇਆ ਉਹ ਰਬਾਬ ਦੇ ਨਾਲ ਹੀ ਗਾਇਆ, ਭਾਈ ਮਰਦਾਨੇ ਨੇ ਰਬਾਬ ਵਜਾਇਆ। ਤਾਂ ਦਾਸ ਬੇਨਤੀ ਕਰ ਰਿਹਾ ਹੈ, ਜੰਗਲ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਾਲਾ ਮਰਦਾਨਾ ਬੈਠੇ ਨੇ ਤੇ ਸਤਿਗੁਰੂ ਪਾਤਸ਼ਾਹ ਸਹਿਜ ਸੁਭਾਏ ਕਹਿਣ ਲੱਗੇ, ਸਵੇਰ ਦਾ ਵੇਲਾ ਸੀ, ਕਹਿਣ ਲੱਗੇ ਮਰਦਾਨਿਆਂ ਰਬਾਬ ਛੇੜ ਕਾਈ ਸਿਫਤ ਖੁਦਾ ਦੀ ਕਰੀਏ, ਭਾਵ ਰਬਾਬ ਵਜਾ ਕੁਛ ਰੱਬ ਦੇ ਗੀਤ ਗਾਈਏ। ਜਦੋਂ ਸਾਹਮਣੇ ਬੈਠੇ ਕਿਸੇ ਨੂੰ ਮਹਾਰਾਜ ਨੇ ਸਿੱਖਿਆ ਦੇਣੀ ਹੁੰਦੀ ਸੀ, ਕੋਈ ਸੱਜਣ ਬੈਠਾ ਹੈ, ਕੌਡਾ ਬੈਠਾ ਹੈ ਸਾਹਮਣੇ, ਭੂਮੀਆਂ ਬੈਠਾ, ਵਲੀ ਕੰਧਾਰੀ ਬੈਠਾ, ਪੀਰ ਦਸਤਗੀਰ ਬੈਠਾ, ਉਸ ਵੇਲੇ ਕਹਿੰਦੇ ਸੀ ਮਰਦਾਨਿਆਂ ਰਬਾਬ ਵਜਾ ਬਾਣੀ ਆਈ ਹੈ, ਤੇ ਸਾਹਮਣੇ ਬੈਠਿਆਂ ਨੂੰ ਕੋਈ ਸਿੱਖਿਆ ਦੇਈਏ, ਪਰਮੇਸ਼ਰ ਨਾਲ ਜੋੜੀ। ਜਦੋਂ ਆਪਣੇ ਵਾਸਤੇ ਕਦੇ ਕਦੇ ਸਵੇਰੇ ਅੰਮ੍ਰਿਤ ਵੇਲਾ ਹੈ, ਸ਼ਾਮ ਦਾ ਵੇਲਾ ਹੈ, ਪ੍ਰਭੂ ਦੀ ਸਿਫਤ ਸਲਾਹ ਕਰਨੀ ਹੈ, ਪਰਮੇਸ਼ਰ ਦੇ ਗੀਤ ਗਾਉਣੇ ਨੇ, ਆਪਸ ਵਿੱਚ ਮਿਲ ਬੈਠ, ਤਾਂ ਸਾਹਿਬ ਜੀ ਪਤਾ ਕੀ ਕਹਿੰਦੇ ਸੀ, ਗੁਰੂ ਨਾਨਕ ਦੇਵ ਪਾਤਸ਼ਾਹ ਕਿਹਾ ਕਰਦੇ ਸਨ, ਮਰਦਾਨਿਆਂ ਰਬਾਬ ਵਜਾ ਕਾਈ ਸਿਫਤ ਖੁਦਾ ਦੀ ਕਰੀਏ। ਭਾਈ ਮਰਦਾਨੇ ਨੇ ਸਵੇਰ ਦਾ ਵੇਲਾ ਪ੍ਰਭਾਤ ਰਬਾਬ ਛੇੜਿਆ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਰੰਕਾਰ ਪਰਮਾਤਮਾ ਦੀ ਖਸਮ ਦੀ ਬਾਣੀ ਗਾਈ, ਪ੍ਰਭੂ ਦੀ ਸਿਫਤ ਸਲਾਹ ਵਿੱਚ ਜੁੜੇ। ਅੱਖਾਂ ਮੀਚੀਆਂ ਗਾਉਂਦੇ ਨੇ। ਜੰਗਲ ਦੇ ਸਾਧ ਸੰਗਤ ਜਿੰਨੇ ਜਾਨਵਰ ਨੇ, ਸ਼ੇਰ, ਚੀਤੇ, ਬਘਿਆੜ, ਉਹ ਸਾਰੇ ਦੇ ਸਾਰੇ ਸਾਹਮਣੇ ਆਣ ਕੇ ਬਹਿ ਗਏ। ਜਦੋਂ ਸ਼ਬਦ ਸਮਾਪਤ ਹੋਇਆ, ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਜਦੋਂ ਨੇਤਰ ਖੋਲ੍ਹੇ, ਵੇਖਿਆ ਸਾਹਮਣੇ ਬੈਠੇ ਨੇ ਬੜੇ ਖੂੰਖਾਰ ਜਾਨਵਰ। ਗੁਰੂ ਨਾਨਕ ਦੇਵ ਪਾਤਸ਼ਾਹ ਦਾ ਚਰਨ ਛੋਹ ਕੇ ਨਾ, ਪਾਤਸ਼ਾਹ ਦੇ ਇੱਕ ਚਰਨ ਨੂੰ, ਪੈਰ ਨੂੰ ਹੱਥ ਲਾ ਕੇ ਮਰਦਾਨਾ ਬੋਲਿਆ, ਕਹਿੰਦਾ ਬਾਬਾ ਨੇਤਰ ਖੋਲ, ਦੇਖ ਸਾਹਮਣੇ ਕੀ ਹੈ। ਪਾਤਸ਼ਾਹ ਨੇ ਨੇਤਰ ਖੋਲ੍ਹੇ, ਕਹਿੰਦੇ ਮਰਦਾਨਿਆਂ ਕੀ ਗੱਲ? ਕਹਿੰਦਾ ਪਾਤਸ਼ਾਹ ਸ਼ੇਰ, ਚੀਤੇ, ਬਘਿਆੜ ਬੈਠੇ ਨੇ, ਇਹ ਕਾਹਦੇ ਵਾਸਤੇ ਆਏ ਨੇ ਇੱਥੇ, ਇਹ ਆਪਣੇ ਕੋਲ ਕਿਉਂ ਆਏ ਆ? ਹੁਣ ਸਾਧ ਸੰਗਤ, ਇਸ ਬਾਤ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਪਾਵਨ ਬਾਣੀ ਸਰਵਣ ਕਰਨ ਵਾਸਤੇ, ਐਂ ਰਾਗ ਦੇ ਉੱਤੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਪਾਵਨ ਬਾਣੀ ਸੁਣ ਕੇ ਉਹ ਪੰਛੀ ਜਾਨਵਰ, ਖੂੰਖਾਰ ਜਾਨਵਰ ਵੀ ਮਸਤ ਹੋ ਜਾਂਦੇ ਸੀ। ਹੋਰ ਤੇ ਬਾਤਾਂ ਹੋਰ ਰਹੀਆਂ ਸਾਧ ਸੰਗਤ, ਬਾਬੇ ਨੂੰ ਤੱਕ ਕੇ ਵੇਖ ਕੇ, ਸੁਣ ਕੇ ਉਹਦੇ ਗੀਤ, ਸੁਣ ਕੇ ਉਹਦੀ ਬਾਣੀ, ਸੁਣ ਕੇ ਉਹਦੇ ਤੇ ਕਾਲੇ ਨਾਗ ਵੀ ਫੰਨ ਖਿਲਾਰ ਕੇ ਛਾਵਾਂ ਕਰਨ ਲੱਗ ਪਏ ਸਨ। ਲੱਖ 84 ਮੇਦਨੀ ਸਭ ਸੇਵ ਕਰਨ ਦਾ, 84 ਲੱਖ ਜੂਨਾਂ ਉਹਦੀ ਸੇਵਾ ਵਿੱਚ ਜੁਟ ਗਈ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਦੀਦਾਰ ਦਰਸ਼ਨ, ਖਸਮ ਦੀ ਬਾਣੀ ਉਹ ਸੁਣ ਕੇ ਐਂ ਸੀਤਲ ਹੋ ਕੇ ਬੈਠੇ ਨੇ। ਪਰ ਵੇਖਿਓ ਆਪਣੇ ਰਬਾਬੀ ਨੂੰ, ਰਬਾਬ ਵਜਾਉਣ ਵਾਲੇ ਉਸ ਗੁਰੂ ਨਾਨਕ ਦੇ ਦਰ ਘਰ ਦੇ ਪਹਿਲੇ ਕੀਰਤਨੀਏ ਨੂੰ ਕਿਵੇਂ ਸਤਿਕਾਰ ਦਿੰਦੇ ਸੀ ਮਹਾਰਾਜ। ਜਦੋਂ ਭਾਈ ਮਰਦਾਨਾ ਜੀ ਨੇ ਪੁੱਛਿਆ, ਮਹਾਰਾਜ ਇਤਨੇ ਖੂੰਖਾਰ ਜਾਨਵਰ ਕਾਹਦੇ ਵਾਸਤੇ ਆਪਣੇ ਸਨਮੁੱਖ ਬੈਠੇ ਨੇ ਆ ਕੇ? ਸਤਿਗੁਰੂ ਮੁਸਕਰਾ ਪਏ, ਹੱਸ ਕੇ ਕਹਿੰਦੇ, ਮਰਦਾਨੇ ਆਪਾਂ ਨੂੰ ਕੁਛ ਨਹੀਂ ਆਖਦੇ। ਕਹਿੰਦਾ ਮਹਾਰਾਜ ਕਹਿੰਦੇ ਤਾਂ ਕੁਝ ਨਹੀਂ, ਕਿਉਂ ਆਏ ਇੱਥੇ, ਬੈਠੇ ਕਿਉਂ ਨੇ? ਗੁਰੂ ਪਾਤਸ਼ਾਹ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਮਰਦਾਨਿਆਂ ਤੂੰ ਰਬਾਬ ਬੜੀ ਭਲੀ ਵਜਾਇੰਦਾ, ਭਾਵ ਤੂੰ ਰਬਾਬ ਬੜੀ ਸੋਹਣੀ ਵਜਾਉਂਦਾ ਹੈ, ਤੇ ਮਰਦਾਨਿਆਂ ਤੇਰੇ ਰਬਾਬ ਦੀਆਂ ਸੁਰਾਂ ਸੁਣਨ ਵਾਸਤੇ ਆ ਗਏ ਨੇ। ਤੂੰ ਰਬਾਬ ਵਜਾਇਆ ਨਾ, ਤੇ ਸੋਹਣੀ ਰਬਾਬ ਵਜਾਉਂਦਾ, ਭਲੀ ਵਜਾਇੰਦਾ, ਤੇਰੀ ਰਬਾਬ ਦੀਆਂ ਸੁਰਾਂ ਸੁਣਨ ਵਾਸਤੇ ਆਏ ਨੇ। ਇਹਨੇ ਸੁਰਾਂ ਸੁਣੀਆਂ ਤੇ ਮਸਤ ਹੋ ਗਏ, ਚਰਨਾਂ ਤੇ ਸਿਰ ਰੱਖ। ਭਾਈ ਮਰਦਾਨਾ ਜੀ ਨੇ ਇੱਕ ਬਚਨ ਆਖਿਆ ਸੀ, ਕਹਿੰਦਾ ਬਾਬਾ ਜੇ ਰਬਾਬ ਸਰਵਣ ਕਰਨ ਵਾਸਤੇ ਆਏ ਨੇ ਤੇ ਦਾਤਾ ਇੱਕ ਬੇਨਤੀ ਕਰਾਂ। ਮਹਾਰਾਜ ਕਹਿੰਦੇ ਦੱਸ। ਕਹਿੰਦਾ ਪਾਤਸ਼ਾਹ ਮੈਨੂੰ ਕਿਹੜੀ ਰਬਾਬ ਵਜਾਉਣੀ ਆਉਂਦੀ ਸੀ, ਤੂੰ ਹੀ ਸਿਖਾਈ। ਇਹ ਰਬਾਬ ਵਜਾਉਣਾ ਤੂੰ ਹੀ ਸਿਖਾਇਆ, ਮੈਨੂੰ ਕਿਹੜਾ ਇਹ ਸਾਜ ਆਉਂਦਾ ਸੀ ਵਜਾਉਣਾ, ਤੇਰੀ ਕਿਰਪਾ ਹੈ। ਇਹ ਠੀਕ ਹੈ ਸਤਿਗੁਰੂ, ਗੁਰੂ ਨਾਨਕ ਬਾਬਾ ਆਪਣੇ ਸੇਵਕ, ਆਪਣੇ ਰਬਾਬੀ, ਰਬਾਬ ਵਜਾਉਣ ਵਾਲੇ ਆਪਣੇ ਸਾਥੀ ਨੂੰ, ਠੀਕ ਹੈ ਸਤਿਗੁਰੂ ਤੁਸੀਂ ਮਾਣ ਬਖਸ਼ਦੇ ਹੋ, ਸਤਿਕਾਰ ਬਖਸ਼ਦੇ ਹੋ, ਪਰ ਅਸਲ ਬਾਤ ਬਾਬਾ ਦੱਸਾਂ? ਮਹਾਰਾਜ ਕਹਿੰਦੇ ਦੱਸ। ਕਹਿੰਦਾ ਸਤਿਗੁਰੂ ਅਸਲ ਵਿੱਚ ਤੇਰੇ ਨੂਰੀ ਚਿਹਰੇ ਦਾ ਦਰਸ਼ਨ ਕਰਕੇ, ਤੇਰੀ ਰਸਨਾ ਤੋਂ ਖਸਮ ਦੀ ਬਾਣੀ ਸੁਣ ਕੇ ਇਹ ਮੁਕਤ ਹੋਣ ਵਾਸਤੇ ਆਏ, ਇਹ ਵੀ ਆਪਣਾ ਜੰਮਣਾ ਮਰਨਾ ਮੁਕਾਉਣ ਵਾਸਤੇ ਆਏ, ਇਹ ਸੀਤਲ ਤੇ ਸ਼ਾਂਤੀ ਲੈਣ ਵਾਸਤੇ ਆਏ। ਕਿਵੇਂ ਸ਼ਾਂਤ ਹੋ ਕੇ ਬੈਠੇ, ਕਿਵੇਂ ਟਕਾ ਚ ਬੈਠੇ ਨੇ, ਫੇਰ ਦੇ ਇਹਨਾਂ ਤੇ ਵੀ ਬਖਸ਼ਿਸ਼ ਦੀ ਨਜ਼ਰ, ਖਸਮ ਦੀ ਬਾਣੀ ਸੁਣਾਈ ਸੂ, ਕਰ ਦੇ ਇਹਨਾਂ ਨੂੰ ਵੀ ਮੁਕਤ। ਪਾਤਸ਼ਾਹ ਨੇ ਆਖਿਆ ਸੀ ਠੀਕ ਹੈ ਮਰਦਾਨਿਆਂ, ਇਹਨਾਂ ਦਾ ਵੀ ਬੇੜਾ ਪਾਰ। ਉਹਨੇ ਤੇ ਜਾਨਵਰ, ਪਸ਼ੂ, ਪੰਛੀ ਤਾਰ ਦਿੱਤੇ ਬਾਬੇ ਨਾਨਕ ਨੇ। ਖਿਮਾ ਕਰਿਓ, ਅੱਜ ਤੇ ਕਦੇ ਕਦੇ ਅਸੀਂ ਅਰਥ ਕਰਨ ਵੇਲੇ ਗੱਲ ਕਹਿ ਦਿੰਦੇ ਹਾਂ ਕਿ ਜਿਨ੍ਹਾਂ ਲੋਕਾਂ ਦੀ ਪਸ਼ੂਆਂ ਵਰਗੀ ਬਿਰਤੀ ਹੈ, ਪ੍ਰੇਤਾਂ ਵਰਗੀ ਬਿਰਤੀ ਹੈ, ਉਹ ਲੋਕ ਤਰ ਜਾਂਦੇ ਨੇ। ਸ਼ਰਧਾ ਭਾਵਨਾ ਦੀ ਬਾਤ ਕਰੀਏ, ਦਾਸ ਬੇਨਤੀ ਕਰੇ, ਮੈਂ ਤੇ ਸਾਧ ਸੰਗਤ ਇਹ ਵੀ ਬੇਨਤੀ ਕਰਦਾ ਕਿ ਸਤਿਗੁਰਾ ਤੇਰੀ ਬਾਣੀ ਵਾਕਿਆ ਕਿਸੇ ਪਸ਼ੂ ਜਾਨਵਰਾਂ ਨੇ ਵੀ ਸੁਣ ਲਈ ਆ, ਉਹ ਵੀ ਤਰ ਗਏ ਨੇ ਸੰਸਾਰ ਤੋਂ। ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਨ ਪਾਰ ਉਤਾਰੇ। ਗੁਰੂ ਨਾਨਕ ਦੇਵ ਪਾਤਸ਼ਾਹ ਦਾ ਮਰਦਾਨਾ ਰਬਾਬੀ ਔਰ ਸਾਰਿਆਂ ਨਾਲੋਂ ਪਹਿਲਾਂ ਸਿੱਖ ਜਗਤ ਵਿੱਚ ਜਿਹੜਾ ਇਹ ਸਾਜ ਆਇਆ, ਉਸ ਨੂੰ ਰਬਾਬ ਕਹਿੰਦੇ ਹਾਂ ਅਸੀਂ। ਬੇਬੇ ਨਾਨਕੀ ਨੇ ਦਿੱਤੇ ਸਨ 5 ਰੁਪਈਏ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਦੋਂ ਆਖਿਆ ਸੀ ਮਰਦਾਨਿਆਂ, ਜਾ ਭਾਈ ਫਿਰੰਦੇ ਕੋਲੋਂ ਰਬਾਬ ਲੈ ਕੇ ਆ। ਇਹ ਮੱਤੇ ਦੀ ਸਰਾਂ ਦਾ ਰਹਿਣ ਵਾਲਾ ਸੀ, ਜਿੱਥੋਂ ਦਾ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਆਗਮਨ ਹੈ। ਅੱਜ ਕੱਲ੍ਹ ਇਹਨੂੰ ਨਾਗੇ ਦੀ ਸਰਾਂ ਕਹਿੰਦੇ ਹਨ। ਸਾਧ ਸੰਗਤ, ਸਰਾਏ ਨਾਗਾ, ਹੁਣ ਇਹਨਾਂ ਸ਼ਬਦਾਂ ਵਿੱਚ ਉਸ ਨਗਰ ਨੂੰ ਸੰਬੋਧਨ ਕੀਤਾ ਜਾਂਦਾ ਹੈ, ਪਰ ਮੈਂ ਜਿਹੜੀ ਬੇਨਤੀ ਕਰ ਰਿਹਾ ਹਾਂ ਸਾਧ ਸੰਗਤ, ਉਹ ਇਹ ਹੈ, ਇਹ ਜਿਹੜਾ ਰਬਾਬ ਸੀ ਇਹ ਭਾਈ ਫਿਰੰਦੇ ਨੇ ਤਿਆਰ ਕੀਤਾ ਸੀ। ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਭੇਜਿਆ ਸੀ ਬੇਬੇ ਨਾਨਕੀ ਨੇ ਦਿੱਤੇ ਸਨ 5 ਰੁਪਈਏ, ਲੈ ਕੇ ਆ ਰਬਾਬ। ਭਾਈ ਫਰੰਦੇ ਨੇ ਵੀ ਜਦੋਂ ਰਬਾਬ ਦਿੱਤਾ ਸੀ ਨਾ, ਉਹਨੇ ਇੱਕ ਗੱਲ ਆਖੀ ਸੀ ਮਰਦਾਨੇ ਨੂੰ। ਜਦੋਂ ਭਾਈ ਮਰਦਾਨਾ ਜੀ ਨੇ 5 ਰੁਪਈਏ ਦੇਣੇ ਚਾਹੇ, ਉਹਨੇ ਕਿਹਾ ਮਾਇਆ ਨਹੀਂ ਲੈਣੀ। ਪਰ ਭਾਈ ਮਰਦਾਨੇ ਨੇ ਆਖਿਆ ਬੇਬੇ ਨਾਨਕੀ ਦਾ ਪਿਆਰ ਹੈ, ਰੱਖ ਲਾ, ਜਿਹੜੀ ਸ਼ਰਤ ਹੈ ਉਹ ਵੀ ਸੁਣਾ ਦੇ। ਫਰੰਦੇ ਨੇ ਆਖਿਆ ਸੀ ਮਰਦਾਨਿਆਂ, ਰਬਾਬ ਦੇ ਤੇ ਦਿਆਂਗਾ, ਸ਼ਰਤ ਹੀ ਉਹ ਇੱਕ ਕਿ ਠੀਕ ਹੈ ਤਿਆਰ ਬਾਬੇ ਨਾਨਕ ਵਾਸਤੇ ਹੀ ਕੀਤੀ ਹੈ। ਮਰਦਾਨੇ ਨੇ ਆਖਿਆ ਸੀ ਕੀ? ਕਹਿਣ ਲੱਗੇ ਮਰਦਾਨਿਆਂ, ਇਹ ਰਬਾਬ ਦੀਆਂ ਸੁਰਾਂ, ਰਬਾਬ ਦੀ ਤਾਰ ਜਦੋਂ ਵਜਾਵੇਂ ਇਹਨੂੰ ਬਾਬੇ ਨਾਨਕ ਦੇ ਅੱਗੇ ਹੀ ਵਜਾਉਣਾ, ਬਾਬੇ ਨਾਨਕ ਤੋਂ ਬਿਨਾਂ ਕਿਸੇ ਹੋਰ ਅੱਗੇ ਨਾ ਵਜਾਈ। ਇਹ ਰਬਾਬ ਜਦੋਂ ਗਾਵੇ ਇਹਦੇ ਨਾਲ ਖਸਮ ਦੀ ਬਾਣੀ ਹੀ ਗਾਈ ਜਾਏ, ਅਤੇ ਉਹੋ ਹੀ ਸੁਰਾਂ ਇਹਦੇ ਤੋਂ ਛੇੜੀਆਂ ਜਾਣ ਜਿਹੜੀਆਂ ਖਸਮ ਦੀ ਬਾਣੀ ਗਾਉਣ, ਜਿਹੜੀਆਂ ਪ੍ਰਭੂ ਦਾ ਚਿੰਤਨ ਕਰ, ਅਤੇ ਟੁੱਟੀਆਂ ਸੁਰਤਾਂ ਨੂੰ ਰੱਬ ਨਾਲ ਗੰਢ ਦੇਣ। ਉਹ ਸੁਰਾਂ ਉਹ ਮਿਲ ਕੇ ਖਸਮ ਦੀ ਬਾਣੀ ਦਾ ਸੁਮੇਲ ਹੋਵੇ। ਜਨਮਾਂ ਜਨਮਾਂਤਰਾਂ ਦੇ ਟੁੱਟੇ ਹਿਰਦੇ ਕਰੋੜਾਂ ਲੋਕਾਂ ਦੇ ਗੁਰੂ ਨਾਨਕ ਦੀ ਖਸਮ ਦੀ ਬਾਣੀ ਨੇ, ਮਰਦਾਨੇ ਦੀ ਰਬਾਬ ਦੀਆਂ ਸੁਰਾਂ ਨੇ ਲੋਕਾਂ ਦੇ ਟੁੱਟੇ ਹਿਰਦੇ ਰੱਬ ਨਾਲ ਗੰਢ ਦਿੱਤੇ। ਤੋ ਰਬਾਬ ਤੋਂ ਸਾਧ ਸੰਗਤ ਇਹ ਬਚਨ ਸਾਂਝਾ ਕਰ ਰਿਹਾ ਸਾਂ। ਕਹਿਣ ਲੱਗੇ ਚੰਗਾ ਰੁੱਖ ਵਢਾਏ ਰਬਾਬ ਕਢਾਇਆ, ਚੰਗੀ ਜਾਤ ਦਾ ਵਧੀਆ ਰੁੱਖ ਬਿਰਸ਼ ਵੱਢ ਕੇ ਉਹਦੇ ਤੋਂ ਰਬਾਬ ਕਢਾਇਆ ਜਾਂਦਾ ਹੈ, ਘੜਿਆ ਜਾਂਦਾ ਹੈ ਜਿਹੜਾ ਵਜਾਉਣ ਵਾਲਾ ਸਾਜ ਹੈ। ਛੇਲੀ ਹੋਏ ਕੁਹਾਏ ਮਾਸ ਵੰਡਾਇਆ, ਛੇਲੀ ਦਾ ਮਤਲਬ ਛੋਟੀ ਬੱਕਰੀ, ਛੋਟੀ ਬੱਕਰੀ ਨੇ ਆਪਣਾ ਆਪ ਕੁਹਾ ਕੇ ਫਿਰ ਮਾਸ ਵਢਾਇਆ, ਭਾਵ ਜਿਹੜਾ ਹੁਣ ਉਹਦੇ 'ਤੇ ਸਾਜ ਦੇ ਉੱਤੇ ਉਹ ਖੱਲੜੀ ਮੜੀ ਜਾਣੀ ਹੈ ਉਸ ਦੀ ਬਾਤ ਹੈ। ਕਹਿਣ ਲੱਗੇ ਛੋਟੀ ਬੱਕਰੀ ਨੇ ਆਪਣਾ ਆਪ ਕੁਹਾ ਕੇ ਮਾਸ ਵਢਾਇਆ, ਉਹਦੇ ਤੋਂ ਬਾਅਦ ਆਂਦਰੋਂ ਤਾਰ ਬਣਾਏ ਚੰਮ ਮੜਾਇਆ, ਉਸ ਦੀਆਂ ਆਂਦਰਾਂ ਤੋਂ ਤਾਰਾਂ ਬਣਾ ਕੇ ਅਤੇ ਚੰਮ ਨਾਲ ਉਹਦੀ ਚਮੜੀ ਖੱਲੜੀ ਨਾਲ ਫਿਰ ਰਬਾਬ ਜਿਹੜਾ ਉਹ ਮੜਿਆ ਗਿਆ। ਸਾਧ ਸੰਗਤ ਵਿੱਚ ਆਏ ਨਾਦ ਵਜਾਇਆ, ਸਾਧ ਸੰਗਤ ਵਿੱਚ ਫਿਰ ਉਹਨੂੰ ਜਿੱਥੇ ਗੁਰੂ ਕੀਆਂ ਸੰਗਤਾਂ ਜੁੜੀਆਂ ਖਸਮ ਦੀ ਬਾਣੀ ਗਾਉਣ ਵਾਸਤੇ, ਫਿਰ ਉੱਥੇ ਲਿਆ ਕੇ ਰਬਾਬ ਅਤੇ ਕੀਰਤਨ ਵਾਲਿਆਂ ਨੇ, ਰਬਾਬੀਆਂ ਨੇ ਉਸ ਤਾਰ ਤੋਂ ਨਾਦ ਵਜਾਇਆ, ਸ਼ਬਦ ਵਜਾਇਆ ਅਤੇ ਖਸਮ ਦੀ ਬਾਣੀ ਨੂੰ ਗਾਇਆ। ਰਾਗ ਰੰਗ ਉਪਜਾਏ ਸ਼ਬਦ ਸੁਣਾਇਆ, ਰਬਾਬ ਦੇ ਵਿੱਚ ਕਈ ਤਰ੍ਹਾਂ ਦੇ ਰੰਗ, ਭਾਵ ਤਰ੍ਹਾਂ ਤਰ੍ਹਾਂ ਦੀਆਂ ਸੁਰਾਂ ਵਜਾਈਆਂ ਅਤੇ ਪ੍ਰੇਮ ਭਰੇ ਰਾਗ ਉਹਦੇ ਵਿੱਚੋਂ ਕੱਢ ਕੇ ਗੁਰੂ ਦਾ ਸ਼ਬਦ ਸੰਸਾਰ ਦਿਆਂ ਲੋਕਾਂ ਨੂੰ ਫਿਰ ਸੁਣਾਉਣਾ ਕੀਤਾ। ਸਤਿਗੁਰ ਪੁਰਖ ਧਿਆਏ ਸਹਿਜ ਸਮਾਇਆ, ਕਹਿਣ ਲੱਗੇ ਐਂ ਰਬਾਬ ਵਾਂਗੂ ਦੁੱਖ ਅਤੇ ਤਾਉ ਸਹਾਰ ਕੇ ਜਿਨ੍ਹਾਂ ਨੇ ਸਤਿਗੁਰ ਪੁਰਖ ਦਾ ਚਿੰਤਨ ਕੀਤਾ ਹੈ, ਜਿਹੜੇ ਸਤਿਗੁਰੂ ਪਰਮੇਸ਼ਰ ਰੂਪ ਨੂੰ ਚੇਤੇ ਕਰਦੇ ਹਨ, ਗੁਰੂ ਨੂੰ ਆਪਣੇ ਮਨ ਹਿਰਦੇ 'ਚ ਵਸਾਉਂਦੇ ਹਨ, ਉਹ ਲੋਕ, ਉਹ ਗੁਰਮੁਖ ਜਨ ਸਹਿਜ ਅਵਸਥਾ ਵਿੱਚ ਸਮਾ ਜਾਂਦੇ ਹਨ, ਉਹ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਹਨ, ਪ੍ਰਭੂ ਦੇ ਚਰਨਾਂ ਵਿੱਚ ਉਹ ਕਬੂਲ ਹੋ ਜਾਂਦੇ ਹਨ। ਵਾਰ 14 ਦੀ ਪੌੜੀ 16 ਵਿੱਚ ਚੰਦਨ ਦਾ ਦ੍ਰਿਸ਼ਟਾਂਤ ਦੇ ਕੇ ਫਰਮਾਨ ਕਰਦੇ, ਚੰਨਣ ਰੁੱਖ ਉਪਾਏ ਵਣ ਖੰਡ ਰੱਖਿਆ, ਪਵਨ ਗਮਨ ਕਰ ਜਾਏ ਅਲੱਖ ਨਾਂ ਲਖਿਆ, ਵਾਸੂ ਬਿਰਖ ਬੁਹਾਏ ਸੱਚ ਪਰਖਿਆ, ਸਭੇ ਵਰਨ ਗਵਾਏ ਭਖ ਅਪਖਿਆ, ਸਾਧ ਸੰਗਤ ਭੈ ਪਾਏ ਅਮਿਓ ਪੀ ਚਖਿਆ, ਗੁਰਮੁਖ ਸਹਿਜ ਸੁਭਾਏ ਪ੍ਰੇਮ ਪਰਤਖਿਆ, ਗੁਰਮੁਖ ਸਹਿਜ ਸੁਭਾਏ ਪ੍ਰੇਮ ਪਰਤਖਿਆ, ਚੰਨਣ ਰੁੱਖ ਉਪਾਏ ਵਣ ਖੰਡ ਰੱਖਿਆ। ਪਰਮਾਤਮਾ ਨੇ ਚੰਦਨ ਦਾ ਜਿਹੜਾ ਬਿਰਸ਼ ਹੈ, ਦਰਖਤ ਹੈ, ਉਹਦੀ ਉਤਪਤੀ ਕਰਕੇ ਸੰਘਣੇ ਬਣ ਵਿਖੇ, ਸੰਘਣੇ ਜੰਗਲ ਦੇ ਵਿੱਚ ਪਰਮਾਤਮਾ ਨੇ ਉਸ ਚੰਦਨ ਦੇ ਦਰਖਤ ਨੂੰ ਰੱਖਿਆ ਹੋਇਆ ਹੈ। ਪਾਵਣ ਗਵਣ ਕਰ ਜਾਏ ਅਲੱਖ ਨਾ ਲਖਿਆ, ਪਵਨ ਦਾ ਅਰਥ ਹੈ ਹਵਾ, ਹਵਾ ਸਾਧ ਸੰਗਤ ਉਸ ਵਿੱਚ ਗਮਨ ਕਰ ਜਾਂਦੀ ਹੈ, ਭਾਵ ਬਾਸ਼ਨਾ ਤੋਂ ਸੁਗੰਧੀ ਤੋਂ ਮਲੂਮ ਹੁੰਦਾ ਹੈ ਕਿ ਇਹ ਚੰਦਨ ਦਾ ਦਰਖਤ ਹੈ। ਹੁਣ ਪਵਨ ਆਏਗੀ, ਹਵਾ ਆਏਗੀ ਉਹਦੇ ਕੋਲੋਂ ਦੀ, ਤੇ ਤਾਂ ਹੀ ਆਪਾਂ ਨੂੰ ਪਤਾ ਲੱਗਣਾ। ਜਿਹੜੀ ਆਪਾਂ ਸੁਗੰਧੀ ਲੈਂਦੇ ਹਾਂ ਜਾਂ ਨੱਕ ਰਾਹੀਂ ਜੋ ਆਪਾਂ ਖੁਸ਼ਬੋ ਕਿਸੇ ਦੀ ਲੈਣੀ ਹੈ, ਤੇ ਸਾਧ ਸੰਗਤ ਉਹ ਹਵਾ ਦੇ ਰਾਹੀਂ ਲਈ ਜਾਣੀ ਹੈ ਨਾ। ਬਚਨ ਸੁਣਨਾ, ਕਹਿੰਦੇ ਪਵਨ ਗਮਨ ਕਰ ਜਾਏ। ਪਵਨ ਨੇ ਭਾਵ ਹਵਾ ਨੇ ਉਸ ਦੇ ਵਿੱਚ ਗਮਨ ਕੀਤਾ, ਉਹਦੇ ਨਾਲ ਛੋਈ ਹਵਾ, ਜਿਹੜੀ ਚੰਦਨ ਦਰਖਤ ਨਾਲ ਛੋ ਕੇ ਹਵਾ ਸਾਡੇ ਪਾਸ ਆਈ, ਉਸ ਸੁਗੰਧ ਤੋਂ ਉਸ ਖੁਸ਼ਬੋ ਤੋਂ ਇਹ ਮਾਲੂਮ ਹੋਇਆ ਕਿ ਇਹ ਚੰਦਨ ਦਾ ਦਰਖਤ ਹੈ, ਨਹੀਂ ਤਾਂ ਆਪ ਅਲੱਖ ਹੈ, ਉਸ ਨੂੰ ਕੋਈ ਵੀ ਲੱਖ ਨਹੀਂ ਸਕਦਾ, ਜਾਣ ਨਹੀਂ ਸਕਦਾ। ਹਵਾ ਆਦਿਕ ਨਾ ਚੱਲੇ, ਉਹਦੀ ਸੁਗੰਧੀ ਆਉਣੀ ਕੋਈ ਨਹੀਂ, ਖੁਸ਼ਬੋ ਆਉਣੀ ਕੋਈ ਨਹੀਂ, ਤੇ ਜੇ ਖੁਸ਼ਬੋ ਨਹੀਂ ਆਉਣੀ, ਹਵਾ ਨਹੀਂ ਚੱਲਣੀ, ਤਾਂ ਸਾਧ ਸੰਗਤ ਉਹਦੇ ਬਾਰੇ ਪਤਾ ਹੀ ਨਹੀਂ ਲੱਗਣਾ ਕਿ ਇਹ ਖੁਸ਼ਬੋਦਾਰ ਤੇ ਸੁਗੰਧੀ ਵਾਲਾ ਚੰਦਨ ਹੈ। ਵਾਸੂ ਬਿਰਖ ਬੁਹਾਏ ਸੱਚ ਪਰਖਿਆ, ਆਪਣੀ ਸੁਗੰਧੀ ਤੋਂ ਹੋਰ ਬਿਰਸ਼ਾਂ ਨੂੰ ਵੀ ਸੁਗੰਧਿਤ ਕਰ ਦਿੰਦਾ ਹੈ, ਹੋਰ ਰੁੱਖਾਂ ਨੂੰ ਵੀ ਆਪਣੇ ਵਾਲੀ ਖੁਸ਼ਬੋ ਦੇ ਦਿੰਦਾ ਹੈ। ਇਸ ਤਰ੍ਹਾਂ ਸਾਧ ਸੰਗਤ ਉਹ ਜਿਹੜਾ ਚੰਦਨ ਹੈ ਉਹ ਪਰਖਿਆ ਜਾਂਦਾ ਹੈ। ਪਰਖਿਆ ਜਾਂਦਾ ਦਾ ਮਤਲਬ ਇੱਕ ਤੇ ਸੁਗੰਧੀ ਆਵੇ ਉਹਦੇ ਕੋਲੋਂ, ਤੇ ਨਾਲ ਦੇ ਹੋਰ ਜਿਹੜੇ ਦਰਖਤ ਨੇ ਉਹਨਾਂ ਨੂੰ ਵੀ ਉਹ ਆਪਣੇ ਵਰਗਾ ਬਣਾ ਲਏ, ਉਹਨਾਂ ਵਿੱਚੋਂ ਵੀ ਸੁਗੰਧੀ ਆਉਣ ਲੱਗ ਪਵੇ। ਚੰਦਨ ਵਾਲੀ ਇਹੋ ਹੀ ਚੰਦਨ ਦੀ ਪਰਖ ਹੈ। ਸਭੇ ਵਰਨ ਗਵਾਏ ਭਖ ਅਪਖਿਆ, ਇਸੇ ਤਰ੍ਹਾਂ ਸਾਰੇ ਦੇ ਸਾਰੇ ਵਰਨ ਭਖ ਅਪਖ ਆਖੀਏ ਭਲੇ ਅਤੇ ਬੁਰੇ, ਭਾਵ ਸਾਰੇ ਦੇ ਸਾਰੇ ਵਰਣਾਂ ਵਿੱਚ ਕੋਈ ਚੰਗਾ ਹੈ, ਕੋਈ ਮਾੜਾ ਹੈ, ਕੋਈ ਇਨਸਾਨ ਰੱਬ ਨਾਲ ਜੁੜਿਆ ਹੈ, ਕੋਈ ਰੱਬ ਤੋਂ ਟੁੱਟਿਆ, ਕੋਈ ਗੁਰਮੁਖ ਹੈ, ਕੋਈ ਮਨਮੁਖ ਹੈ। ਇਸੇ ਤਰ੍ਹਾਂ ਸਾਧ ਸੰਗਤ ਕੋਈ ਦਰਖਤ ਕਿੱਕਰ ਦਾ ਹੈ, ਕੋਈ ਨਿੰਮ ਦਾ ਹੈ, ਕੋਈ ਅਰਿੰਡ ਦਾ ਦਰਖਤ ਹੈ, ਕੋਈ ਪਲਾਹ ਹੈ, ਕੋਈ ਢੱਕ ਹੈ, ਕੋਈ ਸਿੰਬਲ ਹੈ, ਉਹ ਆਪਾ ਗਵਾ ਕੇ ਸਾਧ ਸੰਗਤ ਜਦੋਂ ਉਗ ਖਲੋਂਦੇ ਚੰਦਨ ਦੇ ਕੋਲ, ਚੰਦਨ ਉਹਨਾਂ ਨੂੰ ਆਪਣੇ ਵਰਗੇ ਹੀ ਬਣਾ ਲੈਂਦਾ। ਸਾਰਿਆਂ ਵਿੱਚੋਂ ਇੱਕ ਬਾਂਸ ਨੂੰ ਛੱਡ ਕੇ ਬਾਕੀ ਸਾਰਿਆਂ ਵਿੱਚੋਂ ਚੰਦਨ ਦੀ ਸੁਗੰਧੀ ਹੀ ਆਉਣ ਲੱਗ ਪੈਂਦੀ ਹੈ। ਸਾਰੀ ਪੰਕਤੀ ਦਾ ਭਾਵ ਕਿ ਚੰਦਨ ਦੇ ਰੁੱਖ ਕੋਲ ਇੱਕ ਬਾਂਸ ਦੇ ਦਰਖਤ ਨੂੰ ਛੱਡ ਕੇ ਭਾਵੇਂ ਨਿੰਮ ਹੈ, ਕਿੱਕਰ ਹੈ, ਸਿੰਬਲ ਹੈ, ਅਰੇਂਡਿਆ, ਢੱਕ ਪਲਾ, ਕੋਈ ਵੀ ਰੁੱਖ ਹੈ ਬਾਕੀ, ਉਹਨਾਂ ਨੂੰ ਚੰਦਨ ਆਪਣੇ ਵਰਗਾ ਹੀ ਖੁਸ਼ਬੋਦਾਰ ਬਣਾ ਲੈਂਦਾ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਜਨ ਨੇ ਸਾਰੇ ਦੇ ਸਾਰੇ ਵਰਣਾਂ ਵਿੱਚੋਂ ਉਹਨਾਂ ਦੇ ਕੋਲ ਕੋਈ ਵੀ ਆ ਜਾਏ, ਸਾਧ ਸੰਗਤ ਜਿਹੜਾ ਪਹਿਲਾਂ ਵੀ ਕੋਈ ਗੁਰੂ ਨਾਲ ਰੱਬ ਨਾਲ ਜੁੜਿਆ ਗੁਰਮੁਖ ਆ, ਉਹ ਵੀ ਉਹਨਾਂ ਦੇ ਕੋਲ ਆ ਜਾਏ, ਕੋਈ ਮਨਮੁਖ ਸਾਕਤ ਬੰਦਾ ਵੀ ਆਣ ਕੇ ਉਹਨਾਂ ਦੇ ਪਾਸ ਬਹਿ ਜੇ, ਰੱਬ ਦੇ ਪਿਆਰਿਆਂ ਦਾ ਸੁਭਾਅ ਹੈ, ਉਹਨਾਂ ਨੇ ਸਾਰਿਆਂ ਨੂੰ ਨਾਮ ਦੀ ਸੁਗੰਧੀ, ਨਾਮ ਦੀ ਖੁਸ਼ਬੋ ਤੇ ਸਿੱਖੀ ਦਾ ਪਿਆਰ ਹੀ ਸਾਰਿਆਂ ਨੂੰ ਵੰਡਣਾ ਹੈ, ਇਹ ਗੁਰੂ ਕੇ ਪਿਆਰਿਆਂ ਦਾ ਸੁਭਾਅ ਹੈ। ਸਾਧ ਸੰਗਤ ਭੈ ਭਾਏ ਆਪੇ ਉਹ ਪੀ ਚੱਖਿਆ, ਇਸੇ ਤਰ੍ਹਾਂ ਸਾਧ ਸੰਗਤ ਵਿੱਚ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ, ਗੁਰੂ ਦੀ ਸੰਗਤ ਵਿੱਚ ਆ ਕੇ ਜਿਨ੍ਹਾਂ ਨੇ ਪ੍ਰਭੂ ਨਾਲ ਪਿਆਰ ਪਾਇਆ ਹੈ, ਸਾਧ ਸੰਗਤ ਉਹਨਾਂ ਨੇ ਹੀ ਨਾਮ ਅੰਮ੍ਰਿਤ ਚੱਖਿਆ ਹੈ, ਤੇ ਨਾਮ ਅੰਮ੍ਰਿਤ ਚੱਕ ਕੇ ਉਹਨਾਂ ਨੇ ਹੀ ਰਸ ਮਾਣਿਆ ਹੈ। ਗੁਰਮੁਖ ਸਹਿਜ ਸੁਭਾਏ ਪ੍ਰੇਮ ਪਰਤੱਖਿਆ, ਐਸੇ ਫਿਰ ਜਿਹੜੇ ਗੁਰਮੁਖ ਜਨ ਨੇ ਸਾਧ ਸੰਗਤ ਉਹ ਸਹਿਜ ਅਵਸਥਾ ਵਿੱਚ ਵੀ ਟਿਕਦੇ ਨੇ, ਰੱਬ ਨਾਲ ਪ੍ਰੇਮ ਵੀ ਕਰਦੇ ਨੇ, ਤੇ ਜਿਹੜਾ ਉਹਨਾਂ ਦਾ ਪ੍ਰੇਮ ਹੈ ਨਾ ਉਹ ਪ੍ਰਤੱਖ ਰੂਪ ਦੇ ਵਿੱਚ ਹੁੰਦਾ ਹੈ, ਗੁਪਤ ਨਹੀਂ। ਪਰਮੇਸ਼ਰ ਦੇ ਚਰਨਾਂ ਨਾਲ ਜੋ ਉਹਨਾਂ ਦੀ ਪ੍ਰੀਤ ਹੈ ਉਹ ਸੰਗਤ ਵਿੱਚ ਬਹਿ ਕੇ ਜਦੋਂ ਜਪਦੇ ਹਨ ਵਾਹਿਗੁਰੂ 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 ਵਾਹਿਗੁਰੂ, ਪਤਾ ਲੱਗਦਾ ਹੈ ਪਰਮੇਸ਼ਰ ਦੇ ਚਰਨਾਂ ਨਾਲ ਪ੍ਰੀਤ ਕਰਦੇ ਹਨ। ਅੰਮ੍ਰਿਤ ਵੇਲੇ ਉੱਠ ਕੇ ਸਾਧ ਸੰਗਤ ਜਦੋਂ ਇਸ਼ਨਾਨ ਪਾਨ ਕਰਕੇ ਚੌਂਕੜਾ ਮਾਰ ਲੈਣ, ਪਤਾ ਲੱਗਦਾ ਹੈ ਗੁਰੂ ਨਾਲ ਪ੍ਰੇਮ ਕਰਦੇ ਹਨ, ਭਾਵ ਉਹਨਾਂ ਦਾ ਪ੍ਰੇਮ ਪ੍ਰਤੱਖ ਹੈ। ਸਾਧ ਸੰਗਤ ਤੇ ਦਾਸ ਪ੍ਰਤੱਖ ਪਿਆਰ ਦੀਆਂ ਦਲੀਲਾਂ ਨੇ ਜੋ ਪ੍ਰਮਾਣ ਦ੍ਰਿਸ਼ਟਾਂਤ ਨੇ ਉਹ ਬੇਨਤੀ ਕਰ ਰਿਹਾ। ਹੁਣ ਅੰਮ੍ਰਿਤ ਵੇਲੇ ਦੀ ਨੀਂਦ ਛੱਡਣੀ, ਕਈ ਐਸੇ ਗੁਰਮੁਖ ਪਿਆਰੇ 12 ਵਜੇ ਤੋਂ ਬਾਅਦ ਹੀ ਉੱਠ ਕੇ ਇਸ਼ਨਾਨ ਪਾਨ ਕਰਕੇ ਰਾਤ ਚੌਂਕੜਾ ਮਾਰ ਕੇ ਬਹਿ ਜਾਂਦੇ, 1-1 ਵਜੇ 2-2 ਵਜੇ ਰਾਤ ਉੱਠ ਕੇ ਰੱਬ ਦੀ ਬੰਦਗੀ ਵਿੱਚ ਜੁੜਨ ਵਾਲੇ ਐਸੇ ਸਰੀਰ ਨੇ, ਕਈ ਐਸੇ ਪ੍ਰਾਣੀ ਨੇ, ਤੇ ਕੀ ਨਿਸ਼ਾਨੀ ਹੈ? ਪ੍ਰੇਮ। ਝੱਖੜ ਚੱਲ ਰਿਹਾ ਹੋਵੇ, ਮੀਂਹ ਪੈ ਰਿਹਾ ਹੋਵੇ, ਸਨੋ ਬਰਫ਼ ਪੈ ਰਹੀ ਹੋਵੇ, ਕੋਹਰਾ ਠੰਡ ਅੱਤ ਦੀ ਹੋਵੇ, ਪਰ ਸਾਧ ਸੰਗਤ ਅੰਮ੍ਰਿਤ ਵੇਲੇ ਸਤ ਸੰਗਤ ਵਿੱਚ ਜਾ ਕੇ ਬਾਣੀ ਪੜ੍ਹਨੀ, ਕੀਰਤਨ ਸੁਣਨਾ, ਸ਼ਬਦ ਨਾਲ ਸਾਂਝ ਪਾਉਣੀ, ਨਾਮ ਬਾਣੀ ਨਾਲ ਸਾਂਝ ਪਾਉਣੀ ਪ੍ਰੀਤ ਹੈ ਉਹਨਾਂ ਦੀ। ਬੜੇ ਲੋਕ ਹੋਣਗੇ ਜਿਹੜੇ ਅੰਮ੍ਰਿਤ ਵੇਲੇ ਸੁੱਤੇ ਹੋਣਗੇ ਘਰਾਂ 'ਚ, ਠੰਡ ਆ ਕੀ ਉੱਠਣਾ, ਮੀਂਹ ਪੈ ਰਿਹਾ ਝਗੜ ਝੋਲ ਰਿਹਾ, ਕਾਹਦੇ ਵਾਸਤੇ ਉੱਠਣਾ, ਸੁੱਤੇ ਰਹੋ ਚੁੱਪ ਕਰਕੇ। ਪਰ ਉਹ ਜਿਹੜੇ ਗੁਰਮੁਖ ਪਿਆਰੇ ਸਾਧ ਸੰਗਤ ਤੇ, ਉਹਨਾਂ ਦਾ ਪਿਆਰ ਪ੍ਰਤੱਖ ਰੂਪ ਵਿੱਚ ਡਲਕਾਂ ਮਾਰਦਾ ਹੈ। ਇਹ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਕਰ ਰਹੇ ਨੇ। ਹੋਰ ਬੇਅੰਤ ਐਸੇ ਦ੍ਰਿਸ਼ਟਾਂਤ ਹਨ ਜਿਨ੍ਹਾਂ ਤੋਂ ਪ੍ਰਤੱਖ ਰੂਪ ਵਿੱਚ ਇਹ ਪਤਾ ਚੱਲਦਾ ਹੈ ਇਹ ਗੁਰਮੁਖ ਜਨ ਹਨ, ਇਹਨਾਂ ਦਾ ਗੁਰੂ ਨਾਲ ਪਿਆਰ ਹੈ, ਸਤਿਗੁਰੂ ਜੀ ਦੇ ਚਰਨਾਂ ਨਾਲ ਇਹਨਾਂ ਦੀ ਪ੍ਰੀਤ ਹੈ। ਝੱਖੜ ਝਾਂਗੀ ਮੀਂਹ ਵਰਸੈ, ਭਾਵੇਂ ਝੱਖੜ ਝੋਲ ਰਹੇ ਭਾਵੇਂ ਮੀਂਹ ਪੈ ਰਿਹਾ, ਝੱਖੜ ਝਾਂਗੀ ਮੀਂਹ ਵਰਸੈ, ਗੁਰਸਿੱਖ ਗੁਰ ਦੇਖਣ ਜਾਈ। ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰ ਪੈ ਜਾਈ। ਕੀ ਜੀਵਨ ਬਣ ਗਿਆ ਉਸ ਸਿੱਖ ਦਾ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਜਿਵੇਂ ਪਾਣੀ ਤੋਂ ਬਿਨਾਂ ਬੰਦੇ ਦੀ ਮੌਤ ਹੋ ਜਾਂਦੀ ਹੈ, ਗੁਰਸਿੱਖ ਕਹਿੰਦਾ ਜਦੋਂ ਮੈਂ ਸਤਿਗੁਰੂ ਜੀ ਦੇ ਦਰਸ਼ਨ ਨਾ ਕਰਾਂ, ਆਤਮਿਕ ਤੌਰ ਤੇ ਮੈਂ ਸਮਝਦਾ ਮੈਂ ਮਰ ਗਿਆ। ਇਸ ਲਈ ਇਸ ਪੌੜੀ ਦੀ ਅਖੀਰਲੀ ਪੰਕਤੀ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਮੁਖ ਸਹਿਜ ਸੁਭਾਏ ਪ੍ਰੇਮ ਪ੍ਰਤੱਖਿਆ। ਗੁਰਮੁਖਾਂ ਦਾ ਜੀਵਨ ਸਹਿਜ ਸੁਭਾ, ਸਹਿਜ ਅਵਸਥਾ, ਤੇ ਸੁਭਾਏ ਦਾ ਅਰਥ ਹੈ ਪ੍ਰਭੂ ਦਾ ਸ੍ਰੇਸ਼ਟ ਪਿਆਰ ਤੇ ਪ੍ਰੇਮ। ਪ੍ਰੇਮ ਉਹਨਾਂ ਦੇ ਅੰਦਰ ਪ੍ਰਤੱਖ ਰੂਪ ਦੇ ਵਿੱਚ ਹੈ, ਭਾਵ ਡਲਕਾਂ ਮਾਰਦਾ ਨਜ਼ਰ ਆਉਂਦਾ ਹੈ ਜਿਹੜੇ ਗੁਰੂ ਚਰਨਾਂ ਨਾਲ ਪ੍ਰੀਤ ਪਾ ਲੈਂਦੇ ਹਨ। ਵਾਰ 14 ਦੀ ਪੌੜੀ 17 ਵਿੱਚ ਪਾਵਨ ਬਚਨ ਉਚਾਰਨ ਕਰ ਰਹੇ ਨੇ, ਗੁਰਸਿੱਖਾਂ ਗੁਰਸਿੱਖ ਸੇਵਕ ਮਾਵਣੀ, ਚਾਰ ਪਦਾਰਥ ਭਿੱਖ ਫਕੀਰਾਂ ਪਾਵਣੀ, ਲੇਖ ਅਲੇਖ ਅਲੱਖ ਬਾਣੀ ਗਾਵਣੀ, ਭਾਏ ਭਗਤ ਰਸ ਇੱਕ ਅਮਿਓਂ ਚੁਆਵਣੀ, ਤੁਲ ਨਾ ਭੂਤ ਭਵਿੱਖ ਨਾ ਕੀਮਤ ਪਾਵਣੀ, ਗੁਰਮੁਖ ਮਾਰਗ ਵੇਖ ਲਵੈ ਨਾ ਲਾਵਣੀ, ਗੁਰਮੁਖ ਮਾਰਗ ਵੇਖ ਲਵੈ ਨਾ ਲਾਵਣੀ। ਗੁਰਸਿੱਖਾਂ ਗੁਰਸਿੱਖ ਸੇਵਕ ਮਾਵਣੀ, ਗੁਰੂ ਦੇ ਸਿੱਖਾਂ ਦੀ ਸੇਵਾ ਗੁਰੂ ਦੀ ਸਿੱਖ ਹੀ ਕਰਦੇ ਹਨ। ਗੁਰਸਿੱਖਾਂ ਦੀ ਸੇਵਾ ਗੁਰਸਿੱਖਾਂ ਗੁਰਸਿੱਖ ਸੇਵਕ ਮਾਵਣੀ, ਭਾਵ ਐਸਾ ਪਿਆਰ ਵੀ ਹੈ ਸਿੱਖ ਦਾ ਸਿੱਖ ਨਾਲ, ਤੇ ਨਾਲ ਭਾਵਨਾ ਵੀ ਹੈ ਭਈ ਆਹ ਕੋਈ ਮੇਰੇ ਪਾਸ ਗੁਰੂ ਦਾ ਸਿੱਖ ਆਇਆ, ਧੰਨ ਭਾਗ, ਆਓ ਜੀ, ਜੀ ਆਇਆਂ ਨੂੰ ਬੜੀ ਸਤਿਗੁਰ ਦੀ ਬਖਸ਼ਿਸ਼ ਹੋਈ, ਤੁਸੀਂ ਸਾਡੇ ਪਾਸ ਆਏ, ਸਾਨੂੰ ਸੇਵਾ ਦਾ ਮੌਕਾ ਪ੍ਰਾਪਤ ਹੋ ਗਿਆ, ਆਓ ਗੁਰਸਿੱਖੋ ਤੁਹਾਡੀ ਸੇਵਾ ਕਰੀ। ਕਿਸੇ ਵੀ ਢੰਗ ਨਾਲ ਹੋਵੇ, ਜਲ ਪਾਣੀ ਛਕਾਉਣ ਦੀ ਹੋਵੇ, ਪ੍ਰਸ਼ਾਦਾ ਪਾਣੀ ਛਕਾਉਣ ਦੀ ਹੋਵੇ, ਜੋੜੇ ਝਾੜਨ ਦੀ ਹੋਵੇ, ਮੁੱਠੀ ਚਾਪੀ ਕਰਨ ਦੀ ਹੋਵੇ। ਸਾਧ ਸੰਗਤ ਕੋਈ ਸਰੀਰਕ ਤੌਰ ਦੇ ਉੱਤੇ ਕੋਈ ਦੁੱਖ ਹੈ ਕਿਸੇ ਨੂੰ, ਕੋਈ ਮੁਸ਼ਕਲ ਹੈ ਉਹਦਾ ਕਰਕੇ ਹੋਵੇ, ਕੋਈ ਮਾਇਕ ਪੱਖ ਹੈ ਉਹਦਾ ਕਰਕੇ ਉਹਦੀ ਮਦਦ ਕਰਨੀ ਹੋਵੇ, ਕਹਿੰਦੇ ਗੁਰਸਿੱਖ ਗੁਰਸਿੱਖਾਂ ਦੀ ਸੇਵਾ ਕਰਦੇ ਹਨ। ਚਾਰ ਪਦਾਰਥ ਭਿੱਖ ਫਕੀਰਾਂ ਪਾਵਣੀ, ਚਾਰ ਪਦਾਰਥ ਧਰਮ ਅਰਥ ਕਾਮ ਮੋਖ ਦੀ ਭਿੱਖਿਆ ਫਕੀਰ, ਭਾਵ ਪਰਮੇਸ਼ਰ ਦੇ ਪਿਆਰਿਆਂ ਸਿੱਖਾਂ ਨੇ ਜਗਿਆਸੂਆਂ ਨੂੰ ਪਾਉਣੀ ਹੈ। ਹੁਣ ਧਿਆਨ ਨਾਲ ਸੁਣ, ਜਿਹੜੇ ਗੁਰਮੁਖ ਪਿਆਰੇ ਨੇ ਨਾ, ਗੁਰਸਿੱਖ ਪਿਆਰੇ, ਪਰਮੇਸ਼ਰ ਦੇ ਪਿਆਰਿਆਂ ਨੇ ਇਹ ਸੰਸਾਰ ਜਗਤ ਦੇ ਵਿੱਚ ਦਾਤਾਂ, ਭਾਵ ਸੰਸਾਰ ਦੇ ਵਿੱਚ ਇਹ ਸੇਵਾ ਦੂਸਰਿਆਂ ਦੀ ਵੀ ਕਰਨੀ ਹੈ, ਇਹ ਦਾਤਾਂ ਵਸਤਾਂ ਦੂਸਰਿਆਂ ਨੂੰ ਵੀ ਦੇ ਕੇ ਉਹਨਾਂ ਦੇ ਉੱਤੇ ਪਰ ਉਪਕਾਰ ਕਰਨਾ ਹੈ ਗੁਰੂ ਕੇ ਸਿੱਖਾਂ ਨੇ। ਲੇਖ ਅਲੇਖ ਅਲੱਖ ਬਾਣੀ ਗਾਵਣੀ, ਲੇਖੇ ਤੋਂ ਅਲੇਖ ਜੋ ਅਲੱਖ ਪਰਮਾਤਮਾ ਹੈ, ਲੇਖ ਅਲੇਖ ਅਲੱਖ ਇਹ ਤਿੰਨੇ ਲਫ਼ਜ਼ ਪਰਮਾਤਮਾ ਵਾਸਤੇ ਨੇ। ਕਹਿਣ ਲੱਗੇ ਲੇਖੇ ਤੋਂ ਅਲੇਖ, ਜਿਸ ਦਾ ਲੇਖਾ ਨਹੀਂ ਕੀਤਾ ਜਾ ਸਕਦਾ, ਵਰਣਨ ਨਹੀਂ ਕੀਤਾ ਜਾ ਸਕਦਾ, ਉਹ ਅਲੇਖ ਹੈ। ਅਤੇ ਅਲੱਖ ਜਿਹੜਾ ਲਿਖਿਆ ਨਹੀਂ ਜਾ ਸਕਦਾ, ਪੂਰਨ ਤੌਰ 'ਤੇ ਜਾਣਿਆ ਨਹੀਂ ਜਾ ਸਕਦਾ, ਉਹ ਪਰਮੇਸ਼ਰ। ਲੇਖ ਅਲੇਖ ਅਲੱਖ ਬਾਣੀ ਗਾਵਣੀ, ਗੁਰਸਿੱਖ ਫਿਰ ਉਸ ਅਲੱਖ ਪਰਮਾਤਮਾ ਦੀ ਬਾਣੀ ਨੂੰ ਗਾਉਂਦੇ ਹਨ, ਰਸਨਾ ਤੋਂ ਜਪਦੇ ਤੇ ਉਚਾਰਦੇ ਹਨ। ਭਾਏ ਭਗਤ ਰਸ ਇੱਕ ਅਮਿਓਂ ਚੁਆਵਣੀ, ਭਾਏ ਭਗਤ ਭਾਵ ਪ੍ਰੇਮਾ ਭਗਤੀ, ਕਹਿਣ ਲੱਗੇ ਪ੍ਰੇਮਾ ਭਗਤੀ ਦੇ ਨਾਲ ਗੰਨੇ ਦੇ ਰਸ ਵਾਂਗੂ ਮਿੱਠੀ ਅੰਮ੍ਰਿਤ ਬਾਣੀ ਗੁਰੂ ਦੇ ਸਿੱਖ ਆਪ ਵੀ ਜਪਦੇ ਹਨ ਤੇ ਦੂਸਰਿਆਂ ਨੂੰ ਵੀ ਜਪਾਉਂਦੇ ਹਨ। ਭਾਏ ਭਗਤ ਰਸ ਇੱਕ, ਇੱਕ ਗੰਨੇ ਨੂੰ ਕਹਿੰਦੇ ਹਨ, ਅਵਿਓ ਚੁਆਵਣੀ। ਉਹਨਾਂ ਦੇ ਆਪਣੇ ਕੋਲੋਂ ਵੀ ਨਾਮ ਅੰਮ੍ਰਿਤ ਦਾ ਰਸ ਚੋਂਦਾ ਹੈ ਤੇ ਸਾਧ ਸੰਗਤ ਇਹ ਨਾਮ ਰਸ ਫਿਰ ਉਹ ਦੂਸਰਿਆਂ ਨੂੰ ਵੀ ਵੰਡਦੇ ਹਨ। ਗੰਨੇ ਦਾ ਜਿਵੇਂ ਰਸ ਬੜਾ ਮਿੱਠਾ ਹੈ, ਪਰਮੇਸ਼ਰ ਦੇ ਪਿਆਰਿਆਂ ਕੋਲ ਨਾਮ ਦਾ ਰਸ ਬੜਾ ਪਿਆਰਾ ਤੇ ਸੁਆਦਲਾ, ਉਹ ਆਪ ਵੀ ਚੱਖਦੇ ਨੇ ਤੇ ਦੂਸਰਿਆਂ ਨੂੰ ਵੀ ਚਖਾਉਂਦੇ ਨੇ, ਮਤਲਬ ਆਪ ਜਪਦੇ ਤੇ ਹੋਰਨਾਂ ਨੂੰ ਜਪਾਉਂਦੇ ਹਨ। ਤੁਲ ਨਾ ਭੂਤ ਭਵਿੱਖ ਨਾ ਕੀਮਤ ਪਾਵਣੀ, ਜਿਹੜਾ ਫਿਰ ਐਸੀ ਬਾਣੀ ਜਪਣ ਨਾਲ ਨਾਮ ਸਿਮਰਨ ਨਾਲ ਉਹਨਾਂ ਨੂੰ ਫਲ ਪ੍ਰਾਪਤ ਹੁੰਦਾ ਹੈ। ਗੁਰਸਿੱਖਾਂ ਕਹਿਣ ਲੱਗੇ ਉਸ ਫਲ ਦੇ ਸਮਾਨ ਤਿੰਨਾਂ ਕਾਲਾਂ ਦੇ ਪਦਾਰਥ ਨਹੀਂ ਪਹੁੰਚ ਸਕਦੇ। ਭੂਤ ਭਵਿੱਖ ਨਾ ਕੀਮਤ ਪਾਵਣੀ, ਬੀਤੇ ਸਮੇਂ ਵਿੱਚ ਦੁਨੀਆਂ 'ਚ ਭਾਵੇਂ ਬੜੇ ਪਦਾਰਥ ਹੋਏ ਹੋਣ, ਅੱਜ ਦੁਨੀਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਦਾਰਥ ਨੇ, ਆਉਣ ਵਾਲੇ ਸਮੇਂ ਵਿੱਚ ਭਾਂਤ ਭਾਂਤ ਦੇ ਸੰਸਾਰ ਜਗਤ ਵਿੱਚ ਪਦਾਰਥ ਹੋਣਗੇ, ਪਰ ਬੀਤੇ ਸਮੇਂ 'ਚ ਅੱਜ ਤੇ ਆਉਣ ਵਾਲੇ ਸਮੇਂ 'ਚ ਦੁਨੀਆਂ 'ਚ ਕਿੰਨਾ ਧਨ ਦੌਲਤ ਤੇ ਕਿੰਨੀ ਤਰ੍ਹਾਂ ਦੇ ਪਦਾਰਥ ਹਨ। ਪਰਮੇਸ਼ਰ ਦੇ ਪਿਆਰਿਆਂ ਦਾ ਜੀਵਨ ਕੀ ਹੈ? ਉਹ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਤੁੱਲ ਤੇ ਗੁਰੂ ਦੀ ਬਾਣੀ ਦੇ ਬਰਾਬਰ ਸੰਸਾਰ ਵਿੱਚ ਇਹਨਾਂ ਸਾਰਿਆਂ 'ਚੋਂ ਕੋਈ ਵੀ ਨਹੀਂ ਹੈ, ਕੋਈ ਵੀ ਇਹਨਾਂ ਉਹਨਾਂ ਦੇ ਤੁੱਲ, ਨਾਮ ਦੇ ਤੁੱਲ, ਬਾਣੀ ਦੇ ਤੁੱਲ ਨਹੀਂ ਹੋ ਸਕਦਾ। ਕੋਈ ਵੀ ਦੁਨੀਆਂ ਦਾ ਪਦਾਰਥ ਉਹਦੀ ਕੀਮਤ ਨਹੀਂ ਪਾ ਸਕਦਾ, ਮਤਲਬ ਕਿ ਦੁਨੀਆਂ ਦਾ ਕੋਈ ਵੀ ਪਦਾਰਥ ਜਿਹੜਾ ਹੈ ਉਹਨਾਂ ਦੀਆਂ ਕੀਮਤਾਂ ਹੋ ਸਕਦੀਆਂ ਹਨ, ਉਹ ਕਿਸੇ ਕੀਮਤ ਨਾਲ ਖਰੀਦੇ ਜਾ ਸਕਦੇ, ਲਏ ਜਾ ਸਕਦੇ ਹਨ। ਪਰਮੇਸ਼ਰ ਦਾ ਨਾਮ, ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ ਕਿਸੇ ਸੰਸਾਰੀ ਪਦਾਰਥ ਦੇ ਵੱਟੇ ਵਿੱਚ ਨਹੀਂ ਮਿਲਦਾ, ਇਹ ਤਾਂ ਆਪਾਂ ਗਵਾ ਕੇ ਪ੍ਰਾਪਤ ਹੁੰਦਾ। ਇਹ ਤੇ ਸ਼ਰਧਾ ਭਾਵਨਾ ਵਿੱਚ ਭਿੱਜੇ ਹੋਈਏ ਤੇ ਗੁਰੂ ਤਰੁੱਠ ਕੇ ਸਾਡੀ ਝੋਲੀ ਵਿੱਚ ਦਾਤ ਪਾਉਂਦਾ ਹੈ। ਇਸ ਲਈ ਦੁਨੀਆਂ ਦੇ ਪਦਾਰਥਾਂ ਦੀ ਕੀਮਤ ਪੈ ਸਕਦੀ ਹੈ, ਪਰਮੇਸ਼ਰ ਦੇ ਨਾਮ ਦੇ ਬਰਾਬਰ ਦੁਨੀਆਂ ਵਿੱਚ ਕੁਛ ਵੀ ਨਹੀਂ ਹੋ ਸਕਦਾ। ਗੁਰਮੁਖ ਮਾਰਗ ਵੇਖ ਲਵੈ ਨਾ ਲਾਵਣੀ, ਗੁਰਮੁਖ ਜਨਾ ਗੁਰਸਿੱਖਾਂ ਦੇ ਮਾਰਗ ਦੀ ਇੱਕ ਉਲਾਂਗ ਭਰਨੀ, ਇੱਕ ਉਲਾਂਗ ਭਾਵੇ ਇੱਕ ਕਦਮ ਭਰਨਾ, ਗੁਰਮੁਖ ਜਨਾ ਦੇ ਮਾਰਗ ਦੀ ਇੱਕ ਉਲਾਂਗ ਭਰਨੀ। ਸਾਧ ਸੰਗਤ ਕਿਸੇ ਦੇ ਲਵੈ ਨਹੀਂ ਲੱਗਦੀ, ਭਾਵ ਉਸ ਦੀ ਬਰਾਬਰੀ ਕਿਵੇਂ ਵੀ ਨਹੀਂ ਕੀਤੀ ਜਾ ਸਕਦੀ। ਗੁਰੂ ਵਾਲੇ ਪਾਸੇ ਗੁਰਮੁਖ ਜਨ ਜਦੋਂ ਇੱਕ ਕਦਮ ਵੀ ਪੁੱਟਦੇ ਆ ਨਾ ਸਾਧ ਸੰਗਤ, ਉਸ ਇੱਕ ਕਦਮ ਦਾ ਵੀ ਮੁੱਲ ਕੀਮਤ ਨਹੀਂ ਦੱਸੀ ਜਾ ਸਕਦੀ। ਕਿੰਨਾ ਕੁ ਕੀਮਤੀ ਹੈ ਗੁਰੂ ਵਾਲੇ ਪਾਸੇ ਇੱਕ ਕਦਮ ਪੁੱਟਣਾ। ਇੱਕ ਬੇਨਤੀ ਕਰੇ ਦਾਸ, ਭਾਈ ਗੁਰਦਾਸ ਜੀ ਦੇ ਹੀ ਆਪਣੇ ਵਚਨ ਹਨ, ਉਹ ਕਹਿੰਦੇ ਗੁਰੂ ਵਾਲੇ ਪਾਸੇ ਤੂੰ ਇੱਕ ਕਦਮ ਪੁੱਟ ਸ਼ਰਧਾ ਭਾਵਨਾ ਨਾਲ, ਗੁਰੂ ਤੈਨੂੰ ਅੱਗਿਓਂ ਕਰੋੜਾਂ ਕਦਮ ਲੈਣ ਵਾਸਤੇ ਆ ਜਾਏਗਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਤੇ ਉਹ ਜਿਹੜਾ ਪੁੱਟਿਆ ਹੋਇਆ ਇੱਕ ਕਦਮ ਹੈ, ਇੱਕ ਉਲਾਂਗ ਭਰੀ ਹੈ ਜਿਹੜੀ ਗੁਰੂ ਵੱਲ, ਕੀ ਕੀਮਤ ਹੈ ਉਸਦੀ, ਕੀ ਉਹਦਾ ਵਰਣਨ ਕਰ ਲਈਏ। ਕਿ ਗੁਰੂ ਅਗਲੇ ਪਾਸਿਓਂ ਭੱਜਿਆ ਤੇ ਦੌੜਿਆ ਆਉਂਦਾ ਕਿ ਮੇਰਾ ਗੁਰਸਿੱਖ ਮੇਰੇ ਵੱਲ ਨੂੰ ਆਇਆ, ਇੱਕ ਕਦਮ ਪੁੱਟ ਕਰੋੜਾਂ ਕਦਮ ਗੁਰੂ ਤੇਰੇ ਵਾਲੇ ਪਾਸੇ ਨੂੰ ਆ ਜਾਂਦਾ। ਇਸ ਲਈ ਕਹਿਣ ਲੱਗੇ ਇੱਕ ਕਦਮ ਵੀ ਗੁਰੂ ਵਾਲੇ ਪਾਸੇ ਜਿਹੜਾ ਪੁੱਟਿਆ ਹੋਇਆ ਨਾ ਸਾਧ ਸੰਗਤ, ਦੁਨੀਆਂ ਦਾ ਕੋਈ ਵੀ ਰਸਤਾ ਤੇ ਦੌੜ ਭੱਜ ਉਹਦੀ ਬਰਾਬਰਤਾ ਨਹੀਂ ਕਰ ਸਕਦੇ।